ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਰੇ ਜਨ ਉਥਾਰੈ ਦੱਬਿਓ ਸੁੱਤਿਆਂ ਗਈ ਵਿਹਾਈ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਰੇ ਜਨ ਉਥਾਰੈ ਦੱਬਿਓ ਸੁੱਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰਨ ਕਮਾਏ ਜਗਤ ਜਲੰਧਰ ਡਿੱਠ ਮੈਂ ਹਉਮੈ ਦੂਜੈ ਪਾਏ ਨਾਨਕ ਗੁਰ ਸਰਨਾਈ ਉਬਰੇ ਸੱਚ ਮਨ ਸ਼ਬਦ ਧਿਆਏ ਜਗਤ ਜਲੰਧਰ ਡਿੱਠ ਮੈਂ ਹਉਮੈ ਦੂਜੈ ਪਾਏ ਨਾਨਕ ਗੁਰ ਸਰਨਾਈ ਉਬਰੇ ਸੱਚ ਮਨ ਸ਼ਬਦ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਵਾਰਗ ਨੀ ਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੇਂ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। पतत पावन भगत वत्सल करुणा निदान जुगो जुग अटल। गरीब निवाज धन धन सतगुरु श्री गुरु ग्रंथ साहिब जी की पावन पवित्र हजूरी विच विराजमान समूह गुरु रूप प्यारी साध संगत जीओ वडभागी हो जो धन सोढ़ी सुल्तान सच्ची सरकार श्री गुरु रामदास जी महाराज सतगुरां दे बख्शिशमई स्थान सचखंड श्री हरिमंदर साहिब अते गुरुद्वारा मंजी साहिब दीवान हाल विखे हाजरियां भर के अपने जीवन का लाभ प्राप्त कर रहे हो। गुरु प्यारी साध संगत जी अज सिख जगत दे महान रतन भाई साहब भाई तारू सिंह जी का शहीदी दिहाड़ा है। भाई तारू सिंह जी पूला नगर दे विच जो कि श्री अमृतसर साहब जी ते थोड़ी ही दूरी ते है अपने नगर दे विच रह रहे सन सेवा अते सिमरन करके अपना जीवन बसर कर रहे सन। विद्वाना दा कथन है चंदन तरना बन बन साधना पुर माहे। भाई तारू सिंह जी वाकया ही उस महान चंदन की तरह सन जिन्हां दी गुणां दी महक सारे जगत दे विच फैली हुई सी। वो ऐसा भयानक समां सी जिस वक्त पंजाब दे बहुत सारे सिख जंगलां विच बेलियां दे विच रह के अपना समां बतीत कर रहे सन। भाई तारू सिंह जी उन्हां गुरसिखां दी जथा योग अन्न जल दे नाल वस्त्रां दे नाल सेवा करिया करदे सन। गुरसिखां दा बहुत भारी सत्कार करिया करदे। भाई साहब भाई गुरदास साहब जी दे कथन दे मुताबक पंच बार गंग जाए बार पंच प्राग नहाए ऐसा पुन एक गुरसिख को नवाए का। सिख को पिलाए पानी भाओ कर कुरखेत अश्वमेध जग फल सिख को जीवाए का। जैसे सात मंदिर कंचन के उसार दीने तैसा पुन सिख को एक शब्द सिखाएगा। जैसे बीस बार दर्शन साध किया काहू तैसा पुन सिख को चांप पग सवाएगा। पर जेड़े पंथ दोखी सन वो ये देख करके उन्होंने ये गल गवारा नहीं सी। उन्होंने लाहौर दे सूबेदार जकरिया खान दे कोल झूठिया सचिया जड़िया शिकायतां सन लगाईया क्योंकि कमी तो कोई है नहीं सी। झूठिया ही गल्लां गंढ के शिकायतां बना के दसिया गईया कि भाई तारू सिंह सरकार दे बागियां दी मदद करदा है। इसे ही इल्जाम दे विच भाई साहब जी नूं गिरफ्तार करन वास्ते एक फौजी दस्ता पूला नगर दे विच भेजिया गया जिन्हां ने भाई साहब जी दे परिवार नूं वी तंग परेशान करन दी कोशिश कीती पर भाई तारू सिंह जी दा पिंड विच अते सारे इलाके दे विच बहुत भारी माण सत्कार सी। ਸਾਰਿਆਂ ਨੇ ਇਕੱਤਰ ਹੋ ਕੇ ਭਾਈ ਤਾਰੂ ਸਿੰਘ ਜੀ ਦੇ ਪਰਿਵਾਰ ਨੂੰ ਤਾਂ ਬਚਾ ਲਿਆ, ਪਰ ਜਿਹੜੇ ਆਏ ਸਨ ਸਿਪਾਹੀ ਪਕੜਨ ਵਾਸਤੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਭਾਈ ਤਾਰੂ ਸਿੰਘ ਜੀ ਆਖਣ ਲੱਗੇ ਕਿ ਤੁਸੀਂ ਮੈਨੂੰ ਕਿਸ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕਰਕੇ ਲਿਆਏ ਹੋ? ਉਹ ਆਖਣ ਲੱਗੇ ਕਿ ਤੁਸੀਂ ਸਰਕਾਰ ਦੇ ਬਾਗੀਆਂ ਦੀ ਗੁਰਸਿੱਖਾਂ ਦੀ ਮਦਦ ਕਰਨੀ ਬੰਦ ਕਰ ਦਿਓ, ਇਸਲਾਮ ਕਬੂਲ ਕਰ ਲਓ, ਤੁਹਾਨੂੰ ਛੱਡ ਦਿੱਤਾ ਜਾਵੇਗਾ। ਪਰ ਭਾਈ ਤਾਰੂ ਸਿੰਘ ਜੀ ਆਖਣ ਲੱਗੇ ਕਿ ਮੇਰੀ ਜਿਹੜੀ ਸਿੱਖੀ ਹੈ ਉਹ ਕੇਸਾਂ ਸਵਾਸਾਂ ਦੇ ਨਾਲ ਨਿਭੇਗੀ। ਇਹੀ ਗਾਇਨ ਕਰਦੇ ਰਹੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਜ਼ਕਰੀਆ ਖਾਨ ਬਾਰ ਬਾਰ ਇਸ ਤਰ੍ਹਾਂ ਦੀਆਂ ਸਿੱਖੀ ਦੀਆਂ ਗੱਲਾਂ ਸੁਣ ਕੇ ਬਹੁਤ ਗੁੱਸੇ ਦੇ ਵਿੱਚ ਆਇਆ। ਉਸਨੇ ਹੁਕਮ ਦੇ ਦਿੱਤਾ ਕਿ ਇਸ ਦੇ ਜਿਹੜੇ ਕੇਸ ਹਨ ਉਹ ਕਤਲ ਕਰ ਦਿਓ। ਭਾਈ ਤਾਰੂ ਸਿੰਘ ਜੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਬ ਰੱਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖ ਸ਼ਫਾਰੇ ਕਰ ਆਜ, ਫੁਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ, ਸੋ ਦਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤੇ ਕਾਜ, ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਅਰ ਸਾਧ ਸੰਗਤ ਜੀ, ਇਹ ਪੰਥ ਪ੍ਰਕਾਸ਼ ਦੇ ਵਿੱਚ ਅਤੇ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਲਿਖਿਆ ਹੋਇਆ ਹੈ। ਨਾਈਆਂ ਨੇ ਬੜੀ ਕੋਸ਼ਿਸ਼ ਕੀਤੀ ਕੈਂਚੀਆਂ ਦੇ ਨਾਲ ਭਾਈ ਤਾਰੂ ਸਿੰਘ ਜੀ ਦੇ ਕੇਸਾਂ ਨੂੰ ਕਤਲ ਕਰਨ ਦੀ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਗੁਰਸਿੱਖ ਦੀ ਐਸੀ ਲਾਜ ਰੱਖੀ, ਜਿਹੜੇ ਨਾਈ ਸਨ ਉਹ ਕੈਂਚੀਆਂ ਦੇ ਨਾਲ ਭਾਈ ਤਾਰੂ ਸਿੰਘ ਜੀ ਦੇ ਕੇਸਾਂ ਨੂੰ ਕਤਲ ਨਹੀਂ ਕਰ ਸਕੇ, ਕਿਉਂਕਿ ਭਾਈ ਤਾਰੂ ਸਿੰਘ ਜੀ ਦੇ ਸਿਪਾਹੀਆਂ ਨੂੰ ਲੱਤ ਮਾਰਨ ਦੀਆਂ ਗੱਲਾਂ ਬਾਅਦ ਦੇ ਵਿੱਚ ਸਾਹਮਣੇ ਬਣੀਆਂ ਹਨ, ਆਈਆਂ ਹਨ, ਨਵੀਨ ਇਤਿਹਾਸਕਾਰਾਂ ਨੇ ਲਿਖੀਆਂ ਹਨ। ਪੁਰਾਤਨ ਗ੍ਰੰਥਾਂ ਦੇ ਵਿੱਚ ਇਹੀ ਲਿਖਿਆ ਹੈ ਕਿ ਨਾਈਆਂ ਨੇ ਕੈਂਚੀਆਂ ਦੇ ਨਾਲ ਕੱਟਣ ਦੀ ਕੋਸ਼ਿਸ਼ ਕੀਤੀ, ਪਰ ਭਾਈ ਤਾਰੂ ਸਿੰਘ ਜੀ ਦੇ ਜਿਹੜੇ ਕੇਸ ਸਨ ਉਹ ਕੈਂਚੀ ਦੇ ਨਾਲ ਕੱਟੇ ਨਹੀਂ ਗਏ। ਬਾਅਦ ਦੇ ਵਿੱਚ ਜ਼ਕਰੀਆ ਖਾਨ ਨੇ ਸਾਧ ਸੰਗਤ ਜੀ ਮੋਚੀਆਂ ਨੂੰ ਬੁਲਾਇਆ ਹੈ। ਮੋਚੀਆਂ ਨੇ ਫਿਰ ਜਦ ਰੰਬੀ ਦੇ ਨਾਲ ਭਾਈ ਸਾਹਿਬ ਜੀ ਦਾ ਖੋਪਰ ਉਤਾਰਨ ਦੀ ਕੋਸ਼ਿਸ਼ ਕੀਤੀ, ਭਾਈ ਤਾਰੂ ਸਿੰਘ ਜੀ ਨੇ ਬੇਨਤੀ ਕੀਤੀ ਕਿ ਮੇਰੇ ਜਿਹੜਾ ਪ੍ਰਾਣ ਹੈ ਉਹ ਸਤਿਗੁਰੂ ਜੀ ਨੇ ਨਿਭਾ ਲਿਆ ਹੈ। ਫਿਰ ਉਹਨਾਂ ਨੇ ਜਿਹੜੀ ਖੋਪਰੀ ਸੀ ਰੰਬੀ ਦੇ ਨਾਲ ਉਤਾਰ ਦਿੱਤੀ। ਭਾਈ ਤਾਰੂ ਸਿੰਘ ਜੀ ਨੇ ਆਪਣੀ ਖੋਪਰੀ ਤਾਂ ਉਤਰਵਾ ਲਈ, ਪਰ ਜਿਹੜੇ ਕੇਸ ਸਨ ਉਹ ਸਾਧ ਸੰਗਤ ਜੀ ਕਤਲ ਨਹੀਂ ਹੋਣ ਦਿੱਤੇ। ਇਹ ਸਿੱਖ ਕੌਮ ਵਾਸਤੇ ਇੱਕ ਬੜਾ ਵੱਡਾ ਮਹਾਨ ਪਵਿੱਤਰ ਦਿਹਾੜਾ ਹੈ, ਕਿਉਂਕਿ ਆਪਾਂ ਦੇਖਦੇ ਹਾਂ ਕਿ ਅੱਜ ਸਿੱਖ ਨੌਜਵਾਨ ਧੜਾ ਧੜ ਆਪਣੇ ਕੇਸਾਂ ਦੀ ਬੇਅਦਬੀ ਕਰੀ ਜਾ ਰਹੇ ਹਨ, ਜਦਕਿ ਕਿਸੇ ਦਾ ਕੋਈ ਦਬ ਦਬਾਅ ਵੀ ਨਹੀਂ ਹੈ, ਕੋਈ ਮਜਬੂਰੀ ਵੀ ਨਹੀਂ ਹੈ, ਬਸ ਦੇਖਾ ਦੇਖੀ ਐਸਾ ਕਰੀ ਜਾ ਰਹੇ ਹਨ। ਸਾਧ ਸੰਗਤ ਜੀ, ਉਹਨਾਂ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਧਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਿੱਖੀ ਨੂੰ ਕੇਸਾਂ ਸਵਾਸਾਂ ਦੇ ਸੰਗ ਨਿਭਾਇਆ ਹੈ। ਉਪਰੰਤ ਜ਼ਕਰੀਆ ਖਾਨ ਨੇ ਭਾਈ ਸਾਹਿਬ ਜੀ ਦੇ ਸਰੀਰ ਨੂੰ ਇੱਕ ਖਾਈ ਦੇ ਵਿੱਚ ਸੁੱਟ ਦਿੱਤਾ। ਲਾਹੌਰ ਦੇ ਵਿੱਚ ਰਹਿਣ ਵਾਲੇ ਗੁਰਸਿੱਖ ਭਾਈ ਸਾਹਿਬ ਜੀ ਨੂੰ ਇੱਕ ਧਰਮਸ਼ਾਲਾ ਦੇ ਵਿੱਚ ਲੈ ਗਏ ਅਤੇ ਕੁਝ ਦਿਨ ਸੇਵਾ ਕੀਤੀ ਅਤੇ ਸਾਧ ਸੰਗਤ ਜੀ 22 ਦਿਨ ਤੱਕ ਭਾਈ ਤਾਰੂ ਸਿੰਘ ਜੀ ਲੱਥੀ ਹੋਈ ਖੋਪਰੀ ਦੇ ਨਾਲ ਜਿਉਂਦੇ ਰਹੇ, ਕਿਉਂ ਜਿਉਂਦੇ ਰਹੇ? ਕਿਉਂਕਿ ਭਾਈ ਤਾਰੂ ਸਿੰਘ ਜੀ ਨੇ ਕਿਹਾ ਸੀ ਜ਼ਕਰੀਆ ਖਾਨ ਨੂੰ ਕਿ ਜ਼ਕਰੀਆ ਖਾਨ ਤੋਂ ਭਾਵੇਂ ਲੱਖ ਕੋਸ਼ਿਸ਼ ਕਰ ਲੈ, ਤੈਨੂੰ ਆਪਣੀ ਜੁੱਤੀ ਦੇ ਅੱਗੇ ਲਗਾ ਕੇ ਤੈਨੂੰ ਨਰਕਾਂ ਦੇ ਵਿੱਚ ਭੇਜ ਕੇ ਮੈਂ ਬਾਅਦ ਦੇ ਵਿੱਚ ਸੱਚਖੰਡ ਦੇ ਵਿੱਚ ਜਾਵਾਂਗਾ। ਸਾਧ ਸੰਗਤ ਜੀ, ਐਸੀ ਹੀ ਕਲਾ ਜਿਹੜੀ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜਾਹਰ ਕਲਾ, ਪ੍ਰਤੱਖ ਕਲਾ ਜਿਹੜੀ ਹੈ ਉਹ ਵਰਤੀ। ਜ਼ਕਰੀਆ ਖਾਨ ਨੂੰ ਬੰਨ ਪੈ ਗਿਆ, ਪਿਸ਼ਾਬ ਰੁਕ ਗਿਆ। ਲਾਹੌਰ ਦਰਬਾਰ ਦੇ ਵਿੱਚ ਉੱਚੇ ਮਰਾਤਬੇ ਦੇ ਉੱਪਰ ਇੱਕ ਗੁਰਸਿੱਖ ਸਨ, ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਸ਼ਬੇਗ ਸਿੰਘ ਜੀ, ਜੰਬਰ ਪਿੰਡ ਦੇ ਇਹ ਰਹਿਣ ਵਾਲੇ ਸਨ। ਉਹਨਾਂ ਨੇ ਸਲਾਹ ਦਿੱਤੀ ਕਿ ਤੁਸੀਂ ਇੱਕ ਸੰਤ ਨੂੰ ਦੁੱਖ ਦਿੱਤਾ ਹੈ, ਬ੍ਰਹਮ ਗਿਆਨੀ ਨੂੰ ਦੁੱਖ ਦਿੱਤਾ ਹੈ, ਆਪਣੀ ਗਲਤੀ ਦੀ ਮੁਆਫ਼ੀ ਮੰਗ ਲਓ ਤਾਂ ਤੁਹਾਨੂੰ ਆਰਾਮ ਮਿਲ ਸਕਦਾ ਹੈ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਬਚਨ ਆਉਂਦੇ ਹਨ, ਸੰਤ ਕਾ ਦੁਖੀ ਰਾਜ ਤੇ ਹੀਨ, ਸੰਤ ਕਾ ਦੁਖੀ ਦੁਖੀਆ ਅਰ ਦੀਨ। ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ। ਬਹੁਤ ਸਾਰੇ ਐਸੇ ਬਚਨ ਆਉਂਦੇ ਹਨ। ਭਾਈ ਸ਼ਬੇਗ ਸਿੰਘ ਜੀ ਜ਼ਕਰੀਆ ਖਾਨ ਦੇ ਹਾਂ ਕਰਨ ਤੇ ਭਾਈ ਤਾਰੂ ਸਿੰਘ ਜੀ ਦੇ ਪਾਸ ਗਏ। ਭਾਈ ਤਾਰੂ ਸਿੰਘ ਜੀ ਆਖਣ ਲੱਗੇ, ਹੁਣ ਜਿਹੜਾ ਤੀਰ ਹੈ ਨਾ ਉਹ ਕਮਾਨ ਦੇ ਵਿੱਚੋਂ ਨਿਕਲ ਚੁੱਕਿਆ ਹੈ, ਜੇਕਰ ਤੁਸੀਂ ਹੁਣ ਕੁਝ ਕਰਨਾ ਚਾਹੁੰਦੇ ਹੋ ਤਾਂ ਗੁਰੂ ਖਾਲਸਾ ਜਿੱਥੇ ਇਕੱਤਰ ਹੈ ਉੱਥੇ ਜਾ ਕੇ ਤੁਸੀਂ ਪੰਜਾਂ ਸਿੰਘਾਂ ਦੇ ਅੱਗੇ ਬੇਨਤੀ ਕਰੋ, ਜੋ ਪੰਜ ਸਿੰਘ ਫੈਸਲਾ ਦੇਣਗੇ ਉਹੀ ਸੱਤ ਹੋਵੇਗਾ। ਭਾਈ ਸ਼ਬੇਗ ਸਿੰਘ ਜੀ ਜਿੱਥੇ ਗੁਪਤ ਇਲਾਕੇ ਦੇ ਵਿੱਚ ਖਾਲਸਾ ਹੈ ਸੀ ਉੱਥੇ ਪਹੁੰਚੇ ਹਨ, ਸਿੰਘਾਂ ਦੇ ਅੱਗੇ ਬੇਨਤੀ ਕੀਤੀ, ਸਿੰਘਾਂ ਨੇ ਅਰਦਾਸਾਂ ਕੀਤਾ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ, ਅਤੇ ਭਾਈ ਸ਼ਬੇਗ ਸਿੰਘ ਜੀ ਨੂੰ ਇਹ ਸੁਨੇਹਾ ਦਿੱਤਾ ਕਿ ਭਾਈ ਤਾਰੂ ਸਿੰਘ ਜੀ ਦੇ ਪੈਰ ਦਾ ਜੋੜਾ ਲਾ ਕੇ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਮਾਰੋ, ਫਿਰ ਉਸ ਦਾ ਪਿਸ਼ਾਬ ਦਾ ਬੰਨ ਟੁੱਟ ਜਾਵੇਗਾ। ਸਾਧ ਸੰਗਤ ਜੀ, ਇਸੇ ਤਰ੍ਹਾਂ ਹੀ ਹੋਇਆ ਹੈ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਜੋੜਾ ਸੀ ਜਦ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਵੱਜਣ ਲੱਗਾ ਤਾਂ ਇਸ ਦਾ ਜਿਹੜਾ ਪਿਸ਼ਾਬ ਦਾ ਬੰਨ ਸੀ ਸਹਿਜੇ ਸਹਿਜੇ ਖੁੱਲ੍ਹਣ ਲੱਗਾ, ਇਸ ਨੂੰ ਥੋੜ੍ਹਾ ਥੋੜ੍ਹਾ ਆਰਾਮ ਆਉਣ ਲੱਗਾ। ਅਤੇ ਇਸੇ ਪ੍ਰਕਾਰ 22 ਦਿਨ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਖਾਂਦਾ ਹੋਇਆ ਜਿਹੜਾ ਇਹ ਜ਼ਕਰੀਆ ਖਾਨ ਸੀ ਨਰਕਾਂ ਦਾ ਗਾਮੀ ਬਣਿਆ, ਅਤੇ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਜੀ ਸੱਚਖੰਡ ਪਿਆਨਾ ਕੀਤੇ। ਐਸੇ ਮਹਾਂਪੁਰਸ਼ਾਂ ਨੂੰ ਅੱਜ ਆਪਾਂ ਸਮੁੱਚੇ ਹੀ ਜਗਤ ਦੇ ਵਿੱਚ ਯਾਦ ਕੀਤਾ ਜਾ ਰਿਹਾ ਹੈ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛੱਡੈ ਖੇਤ। ਆਓ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰਧਾਰਾ ਦੇ ਨਾਲ ਜੁੜਦਿਆਂ ਹੋਇਆਂ ਪਿਆਰ ਨਾਲ ਇੱਕ ਵਾਰੀ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਰੇ ਜਨ ਉਥਾਰੈ ਦੱਬੇ ਉਹ, ਸੁੱਤਿਆਂ ਗਈ ਵਿਹਾਏ।
ਸ਼ਬਦ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਸੋਰਠ ਦੀ ਵਾਰ ਵਿੱਚੋਂ ਹੈ। ਆਰੰਭ ਵਾਲੇ ਸ਼ਬਦ ਦੇ ਦੋ ਭਾਗ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ। ਸ਼ਬਦ ਦੀ ਆਰੰਭਤਾ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾ ਰਹੇ ਹਨ, ਰੇ ਜਨ ਉਹ ਥਾਰੈ ਦੱਬਿਓ। ਇਹ ਸਾਧ ਸੰਗਤ ਜੀ, ਉਥਾੜਾ ਸ਼ਬਦ ਜਿਹੜਾ ਹੈ ਇਹ ਸਿੰਧੀ ਭਾਸ਼ਾ ਦਾ ਸ਼ਬਦ ਹੈ ਅਤੇ ਉਥਾੜੇ ਦਾ ਜਿਹੜਾ ਭਾਵ ਹੈ ਉਹ ਹੈ ਕਿ ਬਹੁਤ ਸਾਰਾ ਭਾਰ ਜਿਸ ਵਕਤ ਮਨੁੱਖ ਸੌਂਦਾ ਹੈ, ਕਈ ਵਾਰੀ ਸੁੱਤਿਆਂ ਸੁੱਤਿਆਂ ਛਾਤੀ ਦੇ ਉੱਪਰ ਆਪਣਾ ਹੱਥ ਆ ਜਾਂਦਾ ਹੈ ਅਤੇ ਇਹ ਜੀਵ ਆਪਣੇ ਆਪ ਨੂੰ ਸਮਝਦਾ ਹੈ ਕਿ ਸ਼ਾਇਦ ਮੈਨੂੰ ਕਿਸੇ ਨੇ ਬਹੁਤ ਆ ਕੇ ਦੱਬ ਦਿੱਤਾ ਹੈ ਜਾਂ ਬਹੁਤ ਸਾਰਾ ਵਜ਼ਨ ਮੇਰੇ ਸਰੀਰ ਦੇ ਉੱਪਰ ਪਿਆ ਹੋਇਆ ਹੈ। ਸਾਧ ਸੰਗਤ ਜੀ, ਇਸੇ ਪ੍ਰਕਾਰ ਜਿਹੜਾ ਅੰਤਰੀਵ ਭਾਵ ਇਹ ਹੈ ਕਿ ਮਨੁੱਖ ਬਹੁਤ ਸਾਰੀਆਂ ਕਾਮਨਾਵਾਂ ਦੇ ਹੇਠਾਂ ਦੱਬਿਆ ਰਹਿੰਦਾ ਹੈ, ਬੋਝ ਦੇ ਹੇਠਾਂ ਦੱਬਿਆ ਰਹਿੰਦਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਬਹੁਤ ਸੁੰਦਰ ਫਰਮਾਉਂਦੇ ਹਨ, ਉਹ ਕਹਿੰਦੇ ਜੈਸੇ ਬੋਝ ਭਰੀ ਨਾਵ ਅੰਗੁਰੀ ਦੋਏ ਬਾਹਰ ਹੋਏ, ਪਾਰ ਪਰੈ ਪੂਰ ਸਭੈ ਕੁਸ਼ਲ ਬਿਹਾਤ ਹੈ। ਅੱਜ ਜਿਸ ਮਨੁੱਖ ਦੇ ਨਾਲ ਵੀ ਗੱਲ ਕਰੋ ਉਹ ਕਹਿੰਦਾ ਹੈ ਕਿ ਮੈਨੂੰ ਬਹੁਤ ਟੈਨਸ਼ਨ ਹੈ, ਮੈਨੂੰ ਬਹੁਤ ਪਰੇਸ਼ਾਨੀਆਂ ਹਨ, ਮੇਰੇ ਸਿਰ ਦੇ ਉੱਪਰ ਬਹੁਤ ਸਾਰਾ ਬੋਝ ਹੈ, ਮੈਂ ਬੋਝ ਦੇ ਨਾਲ ਦੱਬਿਆ ਦੱਬਿਆ ਮਹਿਸੂਸ ਕਰ ਰਿਹਾ ਹਾਂ। ਬੋਝ ਕਾਹਦਾ ਹੈ? ਇਹ ਸਾਧ ਸੰਗਤ ਜੀ, ਜਿਹੜੀਆਂ ਵਿਅਰਥ ਦੀਆਂ ਆਪਾਂ ਕਾਮਨਾਵਾਂ ਸ਼ਹੇੜੀਆਂ ਹੋਈਆਂ ਹਨ ਉਹਨਾਂ ਦਾ ਬੋਝ ਹੁੰਦਾ ਹੈ। ਭਾਈ ਸਾਹਿਬ ਜੀ ਕਹਿੰਦੇ ਦੇਖੋ ਜਿਹੜੀ ਬੇੜੀ ਹੈ ਉਹ ਬਹੁਤ ਸਾਰੇ ਬੋਝ ਦੇ ਨਾਲ ਦੱਬੀ ਹੋਈ ਹੁੰਦੀ ਹੈ, ਪਰ ਉਹ ਥੋੜ੍ਹਾ ਜਿਹਾ ਪਾਣੀ ਤੋਂ ਉੱਪਰ ਰਹਿੰਦੀ ਹੈ, ਇਸ ਕਰਕੇ ਉਹ ਕਿਨਾਰੇ 'ਤੇ ਜਾ ਲੱਗਦੀ ਹੈ। ਇਹ ਮਨੁੱਖ ਵੀ ਜੇਕਰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੇ, ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰੇ, ਨਾਮ ਬਾਣੀ ਦੇ ਨਾਲ ਜੁੜੇ, ਤਾਂ ਸਾਧ ਸੰਗਤ ਜੀ ਇਸ ਦਾ ਬੋਝ ਜਿਹੜਾ ਹੈ ਨਾ ਉਹ ਲੱਥ ਸਕਦਾ ਹੈ। ਮਨਮੁੱਖ ਜੀਵ ਸਾਧ ਸੰਗਤ ਜੀ ਜਾਗਦੇ ਹੋਏ ਵੀ ਸੁੱਤੇ ਹੋਏ ਹੁੰਦੇ ਹਨ, ਪਰ ਜਿਹੜੇ ਗੁਰਮੁਖ ਹੁੰਦੇ ਹਨ ਉਹ ਸੁੱਤੇ ਹੋਏ ਵੀ ਜਾਗਦੇ ਹੁੰਦੇ ਹਨ। ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਾ ਸ਼ਬਦ ਗੁਰ ਸੰਤਾਂ ਧੂੜ ਵਿਭੂਤ ਸੋਲਾਸੀ। ਔਰ ਕਹਿੰਦੇ ਜਿਸ ਤਰ੍ਹਾਂ ਕੋਈ ਸੁੱਤਿਆ ਹੋਇਆ ਹੋਵੇ, ਛਾਤੀ ਦੇ ਉੱਪਰ ਹੱਥ ਆ ਜਾਵੇ, ਮਨੁੱਖ ਸਮਝਦਾ ਹੈ ਕਿ ਮੈਂ ਦੱਬਿਆ ਗਿਆ ਹਾਂ, ਮੈਨੂੰ ਦਾਬਾ ਪੈ ਗਿਆ ਹੈ, ਮੇਰੇ ਉੱਪਰ ਬਹੁਤ ਸਾਰਾ ਬੋਝ ਪੈ ਗਿਆ ਹੈ, ਪਰ ਕੋਈ ਇਸ ਨੂੰ ਆਵਾਜ਼ ਦੇ ਕੇ ਜਗਾਵੇ ਤਾਂ ਇਸ ਦੀ ਨੀਂਦ ਖੁੱਲ੍ਹ ਸਕਦੀ ਹੈ, ਇਹ ਜਾਗ ਸਕਦਾ ਹੈ। ਪਰ ਸਾਧ ਸੰਗਤ ਜੀ, ਜਿਹੜੀ ਮੋਹ ਮਾਇਆ ਦੀ ਨੀਂਦ ਹੈ ਨਾ, ਉਹ ਸ਼ਬਦ ਦੁਆਰਾ ਖੁੱਲ੍ਹਦੀ ਹੈ, ਗੁਰੂ ਦੇ ਸ਼ਬਦ ਦੁਆਰਾ। ਸਤਿਗੁਰਾਂ ਦਾ ਉਪਦੇਸ਼, ਪਰਮਾਤਮਾ ਦੀ ਅਕਾਲੀ ਬਾਣੀ ਇਸ ਨੂੰ ਜਗਾਉਂਦੀ ਹੈ, ਜਗਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਇਹ ਮਨੁੱਖ ਜਾਗਣਾ ਚਾਹੁੰਦਾ ਨਹੀਂ। ਕਬੀਰ ਸਾਹਿਬ ਜੀ ਬੜਾ ਸੁੰਦਰ ਫਰਮਾਉਂਦੇ ਹਨ, ਉਹ ਕਹਿੰਦੇ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਕਹਿੰਦੇ ਉਦੋਂ ਸਾਰੇ ਜਾਗ ਜਾਂਦੇ ਹਨ ਜਦੋਂ ਜਮਾਂ ਦਾ ਡੰਡਾ ਆ ਕੇ ਸਿਰ ਦੇ ਵਿੱਚ ਵੱਜਦਾ ਹੈ, ਪਰ ਉਦੋਂ ਜਾਗਿਆ ਹੋਇਆ ਕਿਸੇ ਕੰਮ ਨਹੀਂ ਆਉਂਦਾ, ਕਿਉਂਕਿ ਜਦ ਚਿੜੀਆਂ ਖੇਤ ਚੁਗ ਜਾਣ ਫਿਰ ਜਾਗਿਆ ਹੋਇਆ ਕਿਸ ਅਰਥ ਹੁੰਦਾ ਹੈ, ਫਿਰ ਸਾਰੇ ਜਾਗ ਜਾਂਦੇ ਹਨ। ਸਵਾਦ ਤਾਂ ਜ਼ਿੰਦਗੀ ਦਾ ਤਾਂ ਹੈ ਜੇਕਰ ਕੋਈ ਜਿਉਂਦੇ ਜੀ ਜਾਗ ਜਾਵੇ ਸ਼ਬਦ ਦੁਆਰਾ, ਗੁਰੂ ਦੇ ਸ਼ਬਦ ਦੁਆਰਾ, ਨਾਮ ਬਾਣੀ ਦਾ ਅਭਿਆਸ ਕਰਕੇ, ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਕੇ, ਸੇਵਾ ਸਿਮਰਨ ਕਰਕੇ ਜਿਹੜਾ ਆਪਣੇ ਆਪ ਨੂੰ ਜਗਾ ਲਵੇ। ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ। ਔਰ ਸਾਧ ਸੰਗਤ ਜੀ, ਜਿਹੜੀ ਸੁਪਨੇ ਦੀ ਜਾਂ ਰਾਤ ਦੀ ਨੀਂਦ ਹੈ ਉਹ ਤਾਂ ਨਿਰਧਾਰਿਤ ਹੁੰਦੀ ਹੈ, ਨਿਸ਼ਚਿਤ ਹੁੰਦੀ ਹੈ। ਕੋਈ 6 ਘੰਟੇ ਬਾਅਦ ਉੱਠ ਪੈਂਦਾ ਹੈ, ਕੋਈ 7 ਘੰਟੇ ਬਾਅਦ, ਕੋਈ 8 ਘੰਟੇ ਬਾਅਦ, ਪਰ ਜਿਹੜੀ ਮੋਹ ਮਾਇਆ ਦੀ ਨੀਂਦ ਹੈ ਨਾ, ਇਹ ਸਾਧ ਸੰਗਤ ਜੀ ਕਈ ਵਾਰੀ 50-50 ਸਾਲ, 60-60 ਸਾਲ, ਸਾਰੀ ਜ਼ਿੰਦਗੀ ਬੰਦਾ ਸੁੱਤਾ ਰਹਿੰਦਾ ਹੈ, ਕਈ ਜਨਮ ਸੁੱਤਾ ਰਹਿੰਦਾ ਹੈ, ਜਾਗਦਾ ਨਹੀਂ। ਜਨਮ ਦਰ ਜਨਮ ਸੁੱਤਾ ਰਹਿੰਦਾ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਮਝਾ ਰਹੇ ਹਨ ਕਿ ਹੇ ਭਾਈ ਰੇ ਜਨ, ਉਹ ਥਾਰ ਹੈ ਦੱਬਿਓ, ਜਿਹੜੀ ਤੂੰ ਮੋਹ ਮਾਇਆ ਦੀ ਨੀਂਦ ਦੇ ਵਿੱਚ ਦੱਬਿਆ ਪਿਆ ਹੈ ਨਾ, ਸੁੱਤਾ ਹੋਇਆ ਹੈ, ਇਹ ਸੁੱਤਿਆਂ ਸੁੱਤਿਆਂ ਤੇਰੀ ਸਾਰੀ ਜ਼ਿੰਦਗੀ ਜਿਹੜੀ ਹੈ ਨਾ, ਸੁੱਤਿਆਂ ਗਈ ਵਿਹਾਏ ਬਤੀਤ ਹੁੰਦੀ ਜਾ ਰਹੀ ਹੈ। ਜ਼ਿੰਦਗੀ ਨੇ ਤਾਂ ਲੰਘਦੀ ਜਾਣਾ ਹੈ। ਕਾਹੂ ਬਿਹਾਵੈ ਰੰਗ ਰਸ ਰੂਪ, ਕਾਹੂ ਬਿਹਾਵੈ ਮਾਏ ਬਾਪ ਪੂਤ, ਕਾਹੂ ਬਿਹਾਵੈ ਲਪਟ ਸੰਗ ਨਾਰੀ, ਸੰਤ ਰਚੇ ਕੇਵਲ ਨਾਮ ਮੁਰਾਰੀ। ਕੋਈ ਕਿਸੇ ਤਰੀਕੇ ਦੇ ਨਾਲ, ਕਿਸੇ ਦੀ ਉਮਰ ਬੀਤਦੀ ਜਾਂਦੀ ਹੈ, ਕਿਸੇ ਦੀ ਕਿਸੇ ਤਰੀਕੇ ਦੇ ਨਾਲ, ਕਹਿੰਦੇ ਇਸੇ ਤਰ੍ਹਾਂ ਮੋਹ ਮਾਇਆ ਦੀ ਨੀਂਦ ਦੇ ਵਿੱਚ ਤੇਰੀ ਜਿਹੜੀ ਜ਼ਿੰਦਗੀ ਹੈ ਨਾ, ਉਹ ਲੰਘਦੀ ਜਾ ਰਹੀ ਹੈ, ਉਮਰ ਬਤੀਤ ਹੁੰਦੀ ਜਾ ਰਹੀ ਹੈ, ਤੋਂ ਹੋਸ਼ ਕਰ, ਗਫਲਤਾ ਦੀ ਨੀਂਦ ਦੇ ਵਿੱਚੋਂ ਤੂੰ ਜਾਗਣ ਦੀ ਕੋਸ਼ਿਸ਼ ਕਰ।
ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ।
ਕਿਵੇਂ ਜਾਗਿਆ ਜਾ ਸਕਦਾ ਹੈ? ਸਤਿਗੁਰੂ ਜੀ ਸਮਝਾਉਂਦੇ ਹਨ ਕਿ ਸਤਿਗੁਰੂ ਦਾ ਸ਼ਬਦ ਸੁਣ ਕੇ ਤੂੰ ਆਪਣੇ ਆਪ ਨੂੰ ਜਗਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜੇਕਰ ਤੂੰ ਸਤਿਗੁਰੂ ਦਾ ਸ਼ਬਦ ਸੁਣ ਦੋ, ਧਿਆਨ ਦੇ ਨਾਲ, ਕੰਨਾਂ ਦੇ ਨਾਲ ਸੁਣ ਸੁਣ ਕੇ ਤੂੰ ਉਹਨਾਂ ਜਾਗਦਾ ਜਾਣਾ ਸੀ। ਜਿੰਨਾ ਜਿੰਨਾ ਕੋਈ ਗੁਰੂ ਦਾ ਸ਼ਬਦ ਗਹਿਰਾਈ ਦੇ ਨਾਲ ਸੁਣੀ ਜਾਂਦਾ ਹੈ, ਉਹਨਾਂ ਉਹ ਸੁਚੇਤ ਹੁੰਦਾ ਜਾਂਦਾ ਹੈ, ਅਚੇਤ ਨਹੀਂ ਰਹਿੰਦਾ। ਕਹਿੰਦੇ ਤੂੰ ਆਪਣੇ ਆਪ ਨੂੰ ਜਗਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਅੰਤਰ ਨਾ ਉਪਜਿਓ ਚਾਓ। ਤੇਰੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਭੂ ਮਿਲਣ ਦਾ, ਆਪਣੇ ਆਪ ਨੂੰ ਜਗਾਉਣ ਦਾ ਜਿਹੜਾ ਚਾਓ ਹੈ, ਉਹ ਪੈਦਾ ਨਹੀਂ ਹੋਇਆ।
ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰਨਾ ਕਮਾਏ।
ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਸਰੀਰ ਜਲ ਹੀ ਜਾਵੇ ਜਾਂ ਜਲ ਜਾਂਦਾ ਹੈ, ਜਿਸ ਸਰੀਰ ਦੇ ਵਿੱਚ ਰੱਬੀ ਗੁਣ ਨਹੀਂ ਹੁੰਦੇ, ਦੈਵੀ ਗੁਣ ਨਹੀਂ ਹੁੰਦੇ। ਜਿਹੜਾ ਗੁਰੂ ਦੀ ਦੱਸੀ ਹੋਈ ਕਾਰ ਨੂੰ ਕਮਾਉਂਦਾ ਨਹੀਂ, ਕਿਸੇ ਲੇਖੇ ਦੇ ਵਿੱਚ ਨਹੀਂ, ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੈ ਨਾ ਚਰਨੀ, ਤ੍ਰਿਗ ਲੋਇਣ ਗੁਰ ਦਰਸ਼ ਵੇਣ ਵੇਖੈ ਪਰ ਤਰਣੀ, ਤ੍ਰਿਗ ਸਰਵਣ ਉਪਦੇਸ਼ ਵੇਣ ਸੁਣ ਸੁਰਤ ਨਾ ਧਰਣੀ, ਤ੍ਰਿਗ ਜਿਹਵਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਣੀ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ, ਪੀਰ ਮੁਰੀਦਾ ਪਿਰਹੜੀ ਸੁਖ ਸਤਿਗੁਰ ਸ਼ਰਣੀ। ਇਹ ਸਰੀਰਕ ਜੀਵਨ ਸਾਰਾ ਅਜਾਈ ਚਲਿਆ ਜਾਂਦਾ ਹੈ, ਵਿਅਰਥ ਚਲਿਆ ਜਾਂਦਾ ਹੈ, ਜੇਕਰ ਗੁਰੂ ਦੀ ਦੱਸੀ ਹੋਈ ਕਾਰ ਨੂੰ ਨਾ ਕਮਾਵੇ ਤਾਂ।
ਜਗਤ ਜਲੰਦਾ ਡਿੱਠ ਮੈਂ ਹਉਮੈ ਦੂਜੈ ਪਾਏ।
ਕਿਹੜੀ ਅਗਨ ਦੇ ਵਿੱਚ ਸਰੀਰ ਜਲ ਜਾਂਦਾ ਹੈ? ਸਤਿਗੁਰੂ ਜੀ ਅਗਲੀ ਪੰਕਤੀ ਦੇ ਵਿੱਚ ਦੱਸ ਰਹੇ ਹਨ ਕਿ ਹਉਮੈ ਹੰਕਾਰ ਦੇ ਵਿੱਚ, ਦੂਜੇ ਭਾਵ ਦੇ ਵਿੱਚ, ਗੁਣਾਂ ਤੋਂ ਸੱਖਣਾ ਸਰੀਰ ਜਲ ਜਾਂਦਾ ਹੈ, ਭਾਵ ਵਿਅਰਥ ਚਲਿਆ ਜਾਂਦਾ ਹੈ, ਕਿਸੇ ਅਰਥ ਨਹੀਂ ਆਉਂਦਾ। ਕਿਉਂਕਿ ਸਾਧ ਸੰਗਤ ਜੀ ਜਿਨ੍ਹਾਂ ਭਾਗਾਂ ਵਾਲਿਆਂ ਦੇ ਹਿਰਦਿਆਂ ਦੇ ਵਿੱਚ ਪਰਮਾਤਮਾ ਦਾ ਨਾਮ ਹੁੰਦਾ ਹੈ ਉਹਨਾਂ ਦੇ ਜੀਵਨ ਦੇ ਵਿੱਚ ਹਉਮੈ ਨਹੀਂ ਹੁੰਦੀ ਔਰ ਜਿਨ੍ਹਾਂ ਦੇ ਅੰਦਰ ਹਉਮੈ ਦੀ ਬਦਬੂ ਆਉਂਦੀ ਹੈ ਸਮਝ ਲਓ ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਬਿਲਕੁਲ ਵੀ ਨਹੀਂ ਵਸਿਆ ਹੋਇਆ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਇਕਠਾਏ ਇੱਕ ਚੀਜ਼ ਹੀ ਮਨੁੱਖ ਦੇ ਅੰਦਰ ਹੁੰਦੀ ਹੈ ਜਾਂ ਕਿਸੇ ਦੇ ਅੰਦਰ ਹਉਮੈ ਹੋਵੇਗੀ ਜਾਂ ਕਿਸੇ ਦੇ ਅੰਦਰ ਪਰਮਾਤਮਾ ਦਾ ਨਾਮ ਹੋਵੇਗਾ ਜਿੱਥੇ ਪਰਮਾਤਮਾ ਦਾ ਨਾਮ ਆ ਜਾਂਦਾ ਹੈ ਉੱਥੇ ਅੰਤਾਂ ਦੀ ਨਿਰਮਾਣਤਾ ਆ ਜਾਂਦੀ ਹੈ ਨਿਮਰਤਾ ਆ ਜਾਂਦੀ ਹੈ ਉੱਥੇ ਹਉਮੈ ਨਹੀਂ ਰਹਿੰਦੀ ਸਰੀਰ ਜਲ ਜਾਂਦਾ ਹੈ ਵਿਅਰਥ ਚਲਿਆ ਜਾਂਦਾ ਹੈ ਜਿਹੜੇ ਦਵੈਤ ਭਾਵ ਦੇ ਵਿੱਚ ਫਸ ਜਾਂਦੇ ਹਨ ਜਿਹੜੇ ਹਉਮੈ ਹੰਕਾਰ ਦਾ ਸ਼ਿਕਾਰ ਹੋ ਜਾਂਦੇ ਹਨ
ਨਾਨਕ ਗੁਰ ਸਰਨਾਈ ਉਬਰੇ ਸੱਚ ਮਨ ਸ਼ਬਦ ਧਿਆਏ
ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਸ਼ਬਦ ਦਾ ਅਭਿਆਸ ਕਰਦੇ ਹਨ ਸ਼ਬਦ ਦੇ ਨਾਲ ਜੁੜਦੇ ਹਨ ਸ਼ਬਦ ਦੁਆਰਾ ਕਹਿੰਦੇ ਫਿਰ ਉਹਨਾਂ ਦੇ ਅੰਦਰ ਜਾਗਰਤੀ ਆ ਜਾਂਦੀ ਹੈ ਉਹ ਜਦ ਬਚ ਜਾਂਦੇ ਹਨ ਉਬਰੇ ਤੋਂ ਭਾਵ ਕਿ ਉਹ ਫਿਰ ਮੋਹ ਮਾਇਆ ਦੀ ਤ੍ਰਿਸ਼ਨਾ ਵਾਸ਼ਨਾ ਦੀ ਅਗਨ ਦੇ ਵਿੱਚ ਜਲਦੇ ਨਹੀਂ ਉਹ ਜਲਣ ਤੋਂ ਬਚ ਜਾਂਦੇ ਹਨ ਬਾਕੀ ਸਾਰੇ ਜਲ ਜਾਂਦੇ ਹਨ ਕਿਉਂਕਿ ਗੁਰੂ ਦਾ ਇੱਕੋ ਸ਼ਬਦ ਹੀ ਮਨੁੱਖ ਨੂੰ ਜਗਾਉਣ ਦੀ ਸਮਰੱਥਾ ਰੱਖਦਾ ਹੈ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ ਭਾਵੇਂ ਕੋਈ ਗੁਰਬਾਣੀ ਦਾ ਅਭਿਆਸ ਕਰ ਲਵੇ ਭਾਵੇਂ ਕੋਈ ਗੁਰਮੰਤਰ ਦਾ ਅਭਿਆਸ ਕਰ ਲਵੇ ਭਾਵੇਂ ਮੂਲ ਮੰਤਰ ਦਾ ਅਭਿਆਸ ਕਰ ਲਵੇ ਕਿਸੇ ਤਰੀਕੇ ਦੇ ਨਾਲ ਵੀ ਕੋਈ ਚੱਲੇ ਪਰ ਨਾਲ ਹਿਰਦਾ ਜੋੜ ਦੇਵੇ ਗੁਰੂ ਦਾ ਸ਼ਬਦ ਫਿਰ ਅਚੇਤ ਨਹੀਂ ਰਹਿਣ ਦਿੰਦਾ ਇਸ ਨੂੰ ਸੁਚੇਤ ਕਰ ਦਿੰਦਾ ਹੈ ਜਗਾ ਦਿੰਦਾ ਹੈ ਹਉਮੈ ਹੰਕਾਰ ਦੀ ਨੀਂਦ ਖੁੱਲ ਜਾਂਦੀ ਹੈ
ਮਹੱਲਾ ਤੀਜਾ ਸ਼ਬਦ ਰਤੇ ਹਉਮੈ ਗਈ ਸੋਭਾਵੰਤੀ ਨਾਰ
ਜਿਹੜੀਆਂ ਗੁਰਮੁਖ ਜੀਵ ਰੂਪ ਇਸਤਰੀਆਂ ਸ਼ਬਦ ਦੇ ਵਿੱਚ ਰੰਗੀਆਂ ਗਈਆਂ ਇਸਤਰੀ ਰੂਪ ਦੇ ਵਿੱਚ ਸਤਿਗੁਰੂ ਜੀ ਫਰਮਾ ਰਹੇ ਹਨ ਸ਼ਬਦ ਦੀ ਰਹਿਮਤ ਦਾ ਸਦਕਾ ਉਹਨਾਂ ਦੇ ਅੰਦਰੋਂ ਫਿਰ ਕਹਿੰਦੇ ਹਉਮੈ ਚਲੇ ਜਾਂਦੀ ਹੈ ਕਿਉਂਕਿ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਹਉਮੈ ਦਾ ਅਭਾਵ ਹੋ ਜਾਂਦਾ ਹੈ ਭਾਵ ਮਨੁੱਖ ਦੇ ਅਧਿਆਸ ਤੋਂ ਛੁੱਟ ਜਾਂਦਾ ਹੈ ਧਨ ਜੋਬਨ ਦਾ ਮਾਣ ਪ੍ਰਭਤਾ ਦਾ ਮਾਣ ਪੈਸੇ ਧੇਲੇ ਦਾ ਮਾਣ ਕਿਸੇ ਪ੍ਰਕਾਰ ਦਾ ਵੀ ਫਿਰ ਕੋਈ ਮਾਣ ਹੰਕਾਰ ਨਹੀਂ ਰਹਿੰਦਾ ਸੋਭਾਵੰਤੀ ਨਾਰ ਉਹ ਜੀਵ ਰੂਪ ਗੁਰਮੁਖ ਇਸਤਰੀਆਂ ਕਹਿੰਦੇ ਬਹੁਤ ਭਾਰੀ ਸੋਭਾ ਵਾਲੀਆਂ ਬਣ ਜਾਂਦੀਆਂ ਹਨ
ਫਿਰ ਕੈ ਭਾਣੈ ਸਦਾ ਚੱਲੈ ਤਾਂ ਬਣਿਆ ਸੀਗਾਰ
ਜਿਹੜੀਆਂ ਜੀਵ ਰੂਪ ਇਸਤਰੀਆਂ ਪ੍ਰਭੂ ਪਤੀ ਦੇ ਭਾਣੇ ਦੇ ਵਿੱਚ ਚੱਲਦੀਆਂ ਹਨ ਇਹੀ ਉਹਨਾਂ ਦਾ ਮਹਾਨ ਸ਼ਿੰਗਾਰ ਬਣ ਜਾਂਦਾ ਹੈ ਭਾਣੇ ਦੇ ਵਿੱਚ ਚੱਲਣਾ ਦੁੱਖ ਮਿਲ ਗਿਆ ਪ੍ਰਵਾਨ ਹੈ ਸੁੱਖ ਮਿਲ ਗਿਆ ਪ੍ਰਮਾਨ ਹੈ ਇੱਜ਼ਤ ਮਿਲ ਗਈ ਪ੍ਰਵਾਨ ਹੈ ਬੇਇੱਜ਼ਤੀ ਹੋ ਗਈ ਪ੍ਰਵਾਨ ਹੈ ਜਿਹੜੇ ਇਸ ਢੰਗ ਦੇ ਨਾਲ ਆਪਣਾ ਜੀਵਨ ਬਣਾ ਲੈਂਦੇ ਹਨ ਭਾਣਾ ਇੱਥੇ ਦੋਵੇਂ ਹੀ ਅਵਸਥਾਵਾਂ ਹੁੰਦੀਆਂ ਹਨ ਹਰਖ ਵੀ ਹੁੰਦਾ ਹੈ ਸੋਖ ਵੀ ਹੁੰਦਾ ਹੈ ਦੁੱਖ ਵੀ ਹੁੰਦਾ ਹੈ ਸੁੱਖ ਵੀ ਹੁੰਦਾ ਹੈ ਮਾਣ ਵੀ ਹੁੰਦਾ ਹੈ ਅਪਮਾਨ ਵੀ ਹੁੰਦਾ ਹੈ ਮਾਣ ਅਪਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾ ਹੀ ਕਹਿੰਦੇ ਜਿਹੜੀਆਂ ਜੀਵ ਰੂਪ ਇਸਤਰੀਆਂ ਉਸ ਪ੍ਰਭੂ ਪਤੀ ਦੇ ਭਾਣੇ ਦੇ ਵਿੱਚ ਚੱਲਦੀਆਂ ਹਨ ਭਾਣੇ ਦੇ ਵਿੱਚ ਚੱਲਣਾ ਇਹੀ ਉਹਨਾਂ ਦਾ ਦੈਵੀ ਸ਼ਿੰਗਾਰ ਬਣ ਜਾਂਦਾ ਹੈ
ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਾਰ ਪਾਇਆ ਨਾਰ।
ਉਹਨਾਂ ਗੁਰਮੁਖਾਂ ਦੀ ਹਿਰਦੇ ਰੂਪੀ ਸੇਜਾ ਬਹੁਤ ਸੋਹਣੀ ਬਣ ਜਾਂਦੀ ਹੈ। ਪ੍ਰਭੂ ਪਤੀ ਉਹਨਾਂ ਦੇ ਪਾਸ ਆਉਂਦਾ ਹੈ ਅਤੇ ਉਹ ਪ੍ਰਭੂ ਪਤੀ ਦੇ ਮਿਲਾਪ ਦਾ ਜੋ ਆਨੰਦ ਹੈ ਉਹ ਪ੍ਰਾਪਤ ਕਰਦੀਆਂ ਹਨ। ਪ੍ਰਭੂ ਪਤੀ ਨੂੰ ਹਮੇਸ਼ਾ ਵਾਸਤੇ ਹੀ ਉਹ ਪ੍ਰਾਪਤ ਕਰ ਲੈਂਦੀਆਂ ਹਨ, ਕਿਉਂਕਿ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਕਦੇ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਦੂਰ ਪ੍ਰਤੀਤ ਨਹੀਂ ਹੁੰਦਾ।
ਨਾ ਹਾਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ।
ਵਾਹਿਗੁਰੂ ਪ੍ਰਭੂ ਪਤੀ ਨਾ ਕਦੀ ਮਰਦਾ ਹੈ ਨਾ ਕਿਧਰੇ ਜਾਂਦਾ ਹੈ, ਇਸ ਕਰਕੇ ਜੀਵ ਰੂਪ ਇਸਤਰੀਆਂ ਨੂੰ ਗੁਰਮੁਖਾਂ ਨੂੰ ਕਦੇ ਵਾਸਤੇ ਦੁੱਖ ਨਹੀਂ ਲੱਗਦਾ। ਸਦਾ ਵਾਸਤੇ ਆਪਣੇ ਸਿਰ ਦੇ ਉੱਪਰ ਸਾਈ ਨੂੰ ਉਹ ਪ੍ਰਤੀਤ ਕਰਦੇ ਰਹਿੰਦੇ ਹਨ।
ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹਿਤ ਪਿਆਰ।
ਜਿਨ੍ਹਾਂ ਨੇ ਗੁਰੂ ਦੇ ਨਾਲ ਹਿੱਤ ਕੀਤਾ, ਜਿਨ੍ਹਾਂ ਨੇ ਗੁਰੂ ਦੀ ਆਗਿਆ ਦਾ ਪਾਲਣ ਕੀਤਾ, ਜਿਨ੍ਹਾਂ ਨੇ ਗੁਰੂ ਦੀ ਮਰਿਆਦਾ ਨੂੰ ਧਾਰਨ ਕੀਤਾ, ਉਹਨਾਂ ਨੂੰ ਫਿਰ ਕਹਿੰਦੇ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮੇਲ ਲੈਂਦੇ ਹਨ। ਸਦੀਵ ਕਾਲ ਵਾਸਤੇ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ।
ਪੌੜੀ ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ।
ਪੌੜੀ ਦੇ ਵਿੱਚ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਗੋਪਿਆ ਭਾਵ ਕਿ ਗੁਰੂ ਦੀ ਮਹਾਨਤਾ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਉਹ ਬਹੁਤ ਬੁਰੇ ਵਿਅਕਤੀ ਹਨ। ਟੂਕ ਮਾਤਰ ਜਿਸ ਤਰੀਕੇ ਦੇ ਨਾਲ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਬਾਬਾ ਰਾਮ ਰਾਏ ਜੀ ਨੂੰ ਕਿਹਾ ਸੀ ਨਾ, ਭਾਵੇਂ ਕੋਈ ਜਿੰਨਾ ਮਰਜ਼ੀ ਵੱਡਾ ਵੱਡੇ ਤੋਂ ਵੱਡਾ ਪ੍ਰਤਿਸ਼ਠ ਵਿਅਕਤੀ ਤੁਹਾਡੇ ਸਾਹਮਣੇ ਆ ਜਾਵੇ, ਗੁਰੂ ਦੀ ਮਹਾਨਤਾ ਨੂੰ ਤੁਸੀਂ ਉੱਪਰ ਰੱਖਣਾ ਹੈ, ਉੱਚਾ ਰੱਖਣਾ ਹੈ। ਪਰ ਸਾਧ ਸੰਗਤ ਜੀ, ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੀ ਖੁਸ਼ਾਮਦ ਦੇ ਵਿੱਚ ਆ ਗਏ, ਆਖਣ ਲੱਗੇ ਬਾਦਸ਼ਾਹ ਇਹ ਲਿਖਾਰੀ ਦੀ ਭੁੱਲ ਹੋ ਗਈ ਹੈ। ਅਸਲ ਦੇ ਵਿੱਚ ਸ਼ਬਦ ਹਨ ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬੇਈਮਾਨ ਕੀ ਸ਼ਬਦ ਹੈ, ਲਿਖਾਰੀ ਦੇ ਕੋਲੋਂ ਗਲਤੀ ਹੋ। ਖੁਸ਼ਾਮਦ ਦੇ ਵਿੱਚ ਆ ਗਏ, ਗੁਰੂ ਦੀ ਮਹਾਨਤਾ ਨੂੰ ਛੁਪਾ ਦਿੱਤਾ, ਬਹੁਤ ਬੁਰੇ ਹਨ। ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਫਿਰ ਦੱਸਦੇ ਹਨ,
ਹਰ ਜੀਉ ਤਿੰਨ ਕਾ ਦਰਸ਼ਨ ਨਾ ਕਰਹੋ ਪਾਪਿਸਤ ਹਤਿਆਰੀ।
ਸਤਿਗੁਰੂ ਜੀ ਕਹਿੰਦੇ ਐਸੇ ਵਿਅਕਤੀਆਂ ਦਾ ਦਰਸ਼ਨ ਵੀ ਨਾ ਕਰੋ, ਬੜੇ ਵੱਡੇ ਪਾਪੀ ਹਨ, ਬੜੇ ਵੱਡੇ ਹਤਿਆਰੇ ਹਨ, ਸਮਝ ਲਓ ਉਹਨਾਂ ਨੇ ਸਾਰੇ ਪਾਪ ਕਰ ਲਏ, ਹੱਤਿਆ ਵੀ ਕਰ ਲਈ, ਕਤਲ ਵੀ ਕਰ ਲਏ, ਜਿਨ੍ਹਾਂ ਨੇ ਗੁਰੂ ਦੀ ਮਹਾਨਤਾ ਨੂੰ ਛੁਪਾ ਦਿੱਤਾ। ਬੰਦੇ ਦੀ ਮਹਾਨਤਾ ਨੂੰ ਅੱਗੇ ਲੈ ਆਉਂਦਾ, ਗੁਰੂ ਦੀ ਮਹਾਨਤਾ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਬਹੁਤ ਬੁਰੇ ਹਨ, ਉਹਨਾਂ ਦਾ ਦਰਸ਼ਨ ਨਾ ਕਰੋ। ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਫਰਮਾਇਆ ਸੀ ਨਾ, ਜਿਹੜਾ ਰਾਮ ਰਾਏ ਦਾ ਦਰਸ਼ਨ ਕਰੇਗਾ ਨਰਕਾਂ ਦੇ ਵਿੱਚ ਜਾਵੇਗਾ। ਸੰਗਤ ਨੇ ਪੁੱਛਿਆ ਸਤਿਗੁਰੂ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ, ਕਹਿੰਦੇ ਜਿਹੜੇ ਉਹਨਾਂ ਦੇ ਦਰਸ਼ਨ ਕਰਨਗੇ ਉਹਨਾਂ ਦਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇਗਾ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਐਸੇ ਵਿਅਕਤੀਆਂ ਦੇ ਮੱਥੇ ਨਾ ਲੱਗੋ, ਦਰਸ਼ਨ ਨਾ ਕਰੋ, ਜਿਹੜੇ ਕਿਸੇ ਬੰਦੇ ਵਾਸਤੇ ਗੁਰੂ ਦੀ ਮਹਾਨਤਾ ਨੂੰ ਛੁਪਾ ਦਿੰਦੇ ਹਨ।
ਉਹ ਘਰ ਘਰ ਫਿਰੈ ਕੁਸ਼ੁੱਧ ਮਨ ਜਿਉਂ ਧਰਕਟ ਨਾਰੀ।
ਉਹ ਫਿਰ ਕਹਿੰਦੇ ਦਰਬ ਦਰ ਭਟਕਦੇ ਰਹਿੰਦੇ ਹਨ, ਕਿਧਰੇ ਵੀ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ, ਸੁੱਖ ਨਹੀਂ ਮਿਲਦਾ, ਘਰ ਘਰ ਭਟਕਦੇ ਰਹਿੰਦੇ ਹਨ। ਜਿਵੇਂ ਕਹਿੰਦੇ ਵੱਧ ਚੱਲਣ ਇਸਤਰੀ ਘਰ ਘਰ ਦੇ ਵਿੱਚ ਭਟਕਦੀ ਹੈ ਆਪਣੇ ਪਤੀ ਨੂੰ ਛੱਡ ਕੇ, ਇਸੇ ਤਰ੍ਹਾਂ ਜਿਹੜੇ ਆਪਣੇ ਖਸਮ ਮਾਲਕ ਨੂੰ ਛੱਡ ਦਿੰਦੇ ਹਨ ਉਹਨਾਂ ਦੇ ਜੀਵਨ ਦੇ ਵਿੱਚ ਸਿਵਾਏ ਭਟਕਣਾ ਤੋਂ ਕੁਝ ਨਹੀਂ ਹੁੰਦਾ।
ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ
ਵੱਡੇ ਭਾਗਾਂ ਵਾਲੇ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਮਿਲਦੇ ਹਨ ਅਤੇ ਗੁਰੂ ਦੀ ਰਹਿਮਤ ਦਾ ਸਦਕਾ ਉਹਨਾਂ ਦਾ ਜੀਵਨ ਸਵਾਰਿਆ ਜਾਂਦਾ ਹੈ, ਸ਼ਿੰਗਾਰਿਆ ਜਾਂਦਾ ਹੈ।
ਹਰ ਮਿਲੋ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ,
ਬੇਨਤੀ ਕਰਦੀ ਜੁਗਤ ਸਮਝਾਉਂਦੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾ ਕਰੋ ਸਾਨੂੰ ਸੱਚੇ ਸਤਿਗੁਰੂ ਦਾ ਮਿਲਾਪ ਕਰਾਓ, ਕਿਉਂਕਿ ਸਤਿਗੁਰੂ ਜੀ ਤੋਂ ਬਲਹਾਰ ਜਾਇਆ ਜਾ ਸਕਦਾ ਹੈ, ਕਿਉਂਕਿ ਸਾਧ ਸੰਗਤ ਜੀ ਇੱਕ ਵਿਅਕਤੀ ਸਤਿਕਾਰਯੋਗ ਹੁੰਦੇ ਹਨ, ਇੱਕ ਵਿਅਕਤੀ ਪੂਜਣਯੋਗ ਹੁੰਦੇ ਹਨ, ਪਰ ਇੱਕ ਐਸੀਆਂ ਮਹਾਨ ਸ਼ਖਸੀਅਤਾਂ ਹੁੰਦੀਆਂ ਹਨ ਜਿਨ੍ਹਾਂ ਤੋਂ ਸਦਕੇ ਜਾਇਆ ਜਾ ਸਕਦਾ ਹੈ, ਬਲਹਾਰ ਜਾਇਆ ਜਾ ਸਕਦਾ ਹੈ। ਆਪਣੀ ਚਤੁਰਾਈ ਨੂੰ, ਆਪਣੀ ਚਲਾਕੀ ਨੂੰ ਜਿਨ੍ਹਾਂ ਤੋਂ ਕੁਰਬਾਨ ਕੀਤਾ ਜਾ ਸਕਦਾ ਹੈ। ਕਹਿੰਦੇ ਐਸੇ ਸਤਿਗੁਰਾਂ ਤੋਂ ਅਸੀਂ ਬਲ ਬਲ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਸਾਧ ਸੰਗਤ ਜੀ, ਅੱਜ ਸਾਵਣ ਦੀ ਸੰਗਰਾਂਦ ਦਾ ਵੀ ਦਿਹਾੜਾ ਹੈ, ਆਓ ਅਖਰੀ ਅਰਥ ਜੋ ਹਨ ਉਹ ਆਪਾਂ ਸਰਵਣ ਕਰੀਏ ਜੀ।
ਸਾਵਨ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ,
ਜਿਨ੍ਹਾਂ ਜੀਵ ਰੂਪ ਇਸਤਰੀਆਂ ਦਾ ਪ੍ਰਭੂ ਪਤੀ ਦੇ ਨਾਲ ਪਿਆਰ ਬਣ ਜਾਂਦਾ ਹੈ, ਉਹ ਕਹਿੰਦੇ ਫਿਰ ਕਾਮਣੀ ਜੀਵ ਰੂਪ ਇਸਤਰੀ ਦੇ ਜੀਵਨ ਦੇ ਵਿੱਚ ਰਸ ਪੈ ਜਾਂਦਾ ਹੈ, ਰਸ ਭਰ ਜਾਂਦਾ ਹੈ। ਸਾਵਣ ਸਰਸੀ ਕਾਮਣੀ, ਕਿਉਂਕਿ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਿਛੋੜੇ ਦੀ ਗੱਲ ਕੀਤੀ ਹੈ, ਬਿਰਹ ਦੀ ਗੱਲ ਕੀਤੀ ਹੈ। ਸਾਵਣ ਸਰਸ ਮਨਾ ਘਣ ਵਰਸੈ ਰੁੱਤ ਆਏ, ਉੱਥੇ ਦੱਸਿਆ ਗਿਆ ਹੈ ਕਿ ਦਾਮਨ ਚਮਕ ਡਰਾਏ, ਕਿ ਜਿਹੜੀ ਆਕਾਸ਼ ਦੇ ਵਿੱਚ ਬਿਜਲੀ ਚਮਕਦੀ ਹੈ ਉਹ ਡਰਾਉਂਦੀ ਹੈ। ਪਰ ਇੱਥੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਿਲਾਪ ਦੀ ਗੱਲ ਕੀਤੀ ਹੈ ਕਿ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ, ਜਿਨ੍ਹਾਂ ਗੁਰਮੁਖਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਹਨਾਂ ਦਾ ਜੀਵਨ ਰਸ ਦੇ ਨਾਲ ਭਰ ਜਾਂਦਾ ਹੈ।
ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ,
ਮਨ ਕਰਕੇ ਵੀ ਪ੍ਰਭੂ ਪ੍ਰੇਮ ਦੇ ਵਿੱਚ ਰੰਗੇ ਜਾਂਦੇ ਹਨ, ਤਨ ਕਰਕੇ ਵੀ ਰੰਗੇ ਜਾਂਦੇ ਹਨ, ਉਹਨਾਂ ਨੂੰ ਕੇਵਲ ਤੇ ਕੇਵਲ ਇੱਕ ਨਾਮ ਦਾ ਹੀ ਆਸਰਾ ਰਹਿ ਜਾਂਦਾ ਹੈ।
ਦੇਖਿਆ ਰੰਗ ਪੂੜਾਵਿਆ ਦਿਸਨ ਸਭੇ ਸ਼ਾਰ,
ਜਿਹੜੇ ਮਾਇਆ ਦੇ ਰੰਗ ਹਨ, ਵਿਖਿਆ ਦੇ ਰੰਗ ਹਨ, ਜ਼ਹਿਰ ਦੇ ਰੰਗ ਹਨ, ਉਹ ਕੂੜਾਵੇ ਉਹਨਾਂ ਨੂੰ ਦਿਖਾਈ ਦੇ ਜਾਂਦੇ ਹਨ, ਝੂਠੇ ਪ੍ਰਤੀਤ ਹੁੰਦੇ ਹਨ, ਦਿਸਨ ਸਭੇ ਸ਼ਾਰ। ਉਹਨਾਂ ਜੀਵ ਰੂਪ ਇਸਤਰੀਆਂ ਨੂੰ ਫਿਰ ਕਹਿੰਦੇ ਕਹਿੰਦੇ ਸਾਰੇ ਸਵਾਹ ਦੀ ਤਰ੍ਹਾਂ ਪ੍ਰਤੀਤ ਹੁੰਦੇ ਹਨ, ਵਿਅਰਥ ਹੀ ਪ੍ਰਤੀਤ ਹੁੰਦੇ ਹਨ।
ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ,
ਜਦ ਵਾਹਿਗੁਰੂ ਪਰਮੇਸ਼ਰ ਦੇ ਰਹਿਮਤ ਦੀ ਬਰਸਾਤ ਹੁੰਦੀ ਹੈ, ਉਹ ਫਿਰ ਕਹਿੰਦੇ ਬਰਸਾਤ ਦੀ, ਰਹਿਮਤ ਦੀ ਬਰਸਾਤ ਦੀ ਇੱਕ ਬੂੰਦ ਵੀ ਜਿਹੜੀ ਹੈ ਨਾ, ਕਹਿੰਦੇ ਬੜੀ ਸੁਹਾਵਣੀ ਹੁੰਦੀ ਹੈ, ਬੜੀ ਸੁਖਦਾਈ ਹੁੰਦੀ ਹੈ। ਜਿਵੇਂ ਪਪੀਹਾ ਇੱਕ ਬੂੰਦ ਪੀ ਕੇ ਹੀ ਤ੍ਰਿਪਤ ਹੋ ਜਾਂਦਾ ਹੈ ਨਾ, ਰਜ ਜਾਂਦਾ ਹੈ, ਰਹਿਮਤ ਦੀ ਕਿਸੇ ਦੇ ਉੱਪਰ ਬਰਸਾਤ ਕੇਵਲ ਇੱਕ ਬੂੰਦ ਹੀ ਕਿਸੇ ਨੂੰ ਮਿਲ ਜਾਵੇ, ਕਿਣਕਾ ਇੱਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਉਹ ਕਹਿੰਦੇ ਸਾਧੂਆਂ ਦੀ ਸੰਗਤ ਦੇ ਵਿੱਚ, ਨਾਮ ਜਪਣ ਵਾਲਿਆਂ ਦੀ, ਗੁਰਮੁਖਾਂ ਦੀ ਸੰਗਤ ਦੇ ਵਿੱਚ ਮਿਲ ਕੇ ਪੀਤੀ ਜਾਂਦੀ ਹੈ।
ਵਨ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ,
ਜਿਵੇਂ ਸਾਵਣ ਦੇ ਮਹੀਨੇ ਦੇ ਵਿੱਚ ਪ੍ਰਤੱਖ ਬਰਸਾਤ ਪੈਂਦੀ ਹੈ, ਸਾਰੇ ਪਾਸੇ ਹਰਿਆਵਲ ਛਾ ਜਾਂਦੀ ਹੈ, ਉਹਨਾਂ ਗੁਰਮੁਖਾਂ ਦਾ ਵੀ ਤਨ ਮਨ ਹਰਿਆ ਹੋ ਜਾਂਦਾ ਹੈ। ਵਣ ਤ੍ਰਿਣ ਪ੍ਰਭ ਸੰਗ ਮੌਲਿਆ, ਵਣ ਸਰੀਰ ਅਤੇ ਤ੍ਰਿਣ ਉਹਨਾਂ ਦਾ ਰੋਮ ਰੋਮ ਮੌਲ ਜਾਂਦਾ ਹੈ, ਖਿੜ ਜਾਂਦਾ ਹੈ। ਵਣ ਤ੍ਰਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ, ਜਿਨ੍ਹਾਂ ਦੇ ਉੱਪਰ ਉਸ ਸਮਰੱਥ ਅਪਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਹਿਮਤ ਦੀ ਬਰਸਾਤ ਹੋ ਜਾਂਦੀ ਹੈ।
ਹਰ ਮਿਲਨੈ ਨੋ ਮਨ ਲੋਚਦਾ कर्म मिलावन हार।
जग्यासु रूप हो के बेनती करन दा ढंग सिखालदे हन कि साडा भी मन हे प्रभु जी तुहानू मिलन नू करदा है, पर किवें मिलिया जा सकदा है? सतगुरु जी समझाउंदे हन कि कर्म मिलावन हार। इत्थे कर्म तों भाव जिहड़ा जीव कर्म करदा है उह नहीं, इत्थे कर्म तों भाव वाहिगुरु जी की रहमत है। क्योंकि घाल ना मिलियो, सेव ना मिलियो, मिलियो आए अचिंता, यह घालना घालनी एक निमाणे जतन हुंदे हन। जद भी किसी भागा वाले की सुरत शब्द दे विच जुड़दी है, आत्मा परमात्मा दे नाल मिलदी है, कहिंदे इह बख्शिश की गल है, रहमत की गल है। कर्म दे नाल नहीं, साधना दे नाल नहीं। वो गल वक्री है कि गुरमुख साधना करते बहुत हैं, पर कहिंदे जद भी मिलाप हासिल हुंदा है इह कर्म दे नाल बख्शिश दे नाल ही हुंदा है।
जिन्नी सखिए प्रभ पाया हों तिन कै सद बलहार।
जिन्ना सखियां ने, जिन्ना गुरमुखां ने, जिन्ना संतां ने, महापुरशां ने उस वाहिगुरु प्रभु पति नूं प्राप्त कर लिया, इत्थे भी सतगुरु जी दस रहे हन कि उन्हां तों भी सदके होना चाहीदा है। असीं सदके जांदे हाँ, बलहार जांदे हाँ। जिवें पहलां बेनती कीती है ਬਈ ਇੱਕ ਸਤਿਕਾਰ ਯੋਗ ਹੁੰਦੇ ਹਨ, ਇੱਕ ਪੂਜਣ ਯੋਗ ਹੁੰਦੇ ਹਨ, ਪਰ ਇੱਕ ਐਸੀਆਂ ਆਤਮਾ ਹੁੰਦੀਆਂ ਹਨ ਜਿਨ੍ਹਾਂ ਤੋਂ ਬਲਹਾਰ ਜਾਇਆ ਜਾ ਸਕਦਾ ਹੈ, ਸਦਕੇ ਜਾਇਆ ਜਾ ਸਕਦਾ ਹੈ। ਸਰੀਰ ਨੂੰ ਕੁਰਬਾਨ ਕੀਤਾ ਜਾ ਸਕਦਾ ਹੈ, ਆਪਣੀਆਂ ਸਾਰੀਆਂ ਚਤੁਰਾਈਆਂ ਚਲਾਕੀਆਂ ਨੂੰ ਜਿਨ੍ਹਾਂ ਤੋਂ ਸਦਕੇ ਕੀਤਾ ਜਾ ਸਕਦਾ ਹੈ, ਕੁਰਬਾਨ ਕੀਤਾ ਜਾ ਸਕਦਾ ਹੈ, ਉਹਨਾਂ ਤੋਂ ਸਦਕੇ ਜਾਂਦੇ ਹਾਂ ਜਿਨ੍ਹਾਂ ਨੇ ਜਿਉਂਦੇ ਜੀ ਮਿਲਾਪ ਹਾਸਲ ਕਰ ਲਿਆ।
ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ।
ਬੇਨਤੀ ਕਰਦੇ ਹਨ ਕਿ ਹੇ ਵਾਹਿਗੁਰੂ ਜੀ, ਸਾਡੇ ਉੱਪਰ ਮਾਇਆ ਕਰੋ, ਮਿਹਰ ਕਰੋ, ਸਾਨੂੰ ਸ਼ਬਦ ਦੇ ਨਾਲ ਜੋੜੋ, ਕਿਉਂਕਿ ਸ਼ਬਦ ਸਵਾਰਨ ਹਾਰ ਹੈ, ਸ਼ਬਦ ਹੀ ਮਿਲਾਵਣ ਹਾਰ ਹੈ। ਸਵਾਰਿਆ ਹੋਇਆ ਜੀਵਨ ਹੀ ਮਹਾਨ ਜੀਵਨ ਹੁੰਦਾ ਹੈ। ਜੇਕਰ ਪੱਥਰ ਘੜਿਆ ਹੋਇਆ ਨਹੀਂ, ਉਸਦੀ ਕੀਮਤ ਨਹੀਂ ਪੈਂਦੀ। ਲੱਕੜ ਘੜੀ ਹੋਈ ਨਹੀਂ, ਸਵਾਰੀ ਹੋਈ ਨਹੀਂ, ਉਸਦੀ ਕੀਮਤ ਨਹੀਂ ਪੈਂਦੀ। ਜੇ ਫਰਨੀਚਰ ਨਾ ਬਣੇ, ਦਰਵਾਜ਼ੇ ਖਿੜਕੀਆਂ ਨਾ ਬਣ, ਬੰਦਾ ਵੀ ਉਹਨਾਂ ਚਿਰ ਤੱਕ ਕਿਸੇ ਕੰਮ ਦਾ ਨਹੀਂ ਜਿੰਨਾ ਚਿਰ ਤੱਕ ਸਤਿਗੁਰੂ ਇਸ ਨੂੰ ਸਵਾਰ ਨਾ ਦੇਣ, ਘੜ ਨਾ ਦੇਣ। ਇਹ ਕਿਵੇਂ ਘੜਿਆ ਜਾ ਸਕਦਾ ਹੈ? ਸ਼ਬਦ ਦੁਆਰਾ। ਕਹਿੰਦੇ ਰਹਿਮਤ ਕਰੋ, ਸਾਨੂੰ ਆਪਣੀ ਸ਼ਬਦ ਦੀ ਦਾਤ ਦਿਓ, ਸ਼ਬਦ ਹੀ ਸਵਾਰਨ ਹਾਰ ਹੈ, ਸ਼ਬਦ ਹੀ ਮਿਲਾਵਣ ਹਾਰ ਹੈ।
ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ।
ਸਾਵਣ ਦੇ ਮਹੀਨੇ ਦੁਆਰਾ ਫਰਮਾਉਂਦੇ ਹਨ, ਉਹਨਾਂ ਵਾਸਤੇ ਸਾਰਾ ਹੀ ਸਮਾਂ ਸੁਭਾਗ ਯੋਗ ਹੈ, ਕਿਉਂਕਿ ਉਂਝ 12 ਮਹੀਨਿਆਂ ਦੇ ਵਿੱਚ ਇੱਕ ਮਹੀਨਾ 12 ਮਹੀਨਿਆਂ ਬਾਅਦ, 11 ਮਹੀਨਿਆਂ ਬਾਅਦ ਸਾਵਣ ਦਾ ਆਉਂਦਾ ਹੈ। ਪਰ ਸਾਧ ਸੰਗਤ ਜੀ, ਜਿਹੜੀ ਸਤ ਸੰਗਤ ਹੈ ਨਾ, ਜਿੱਥੇ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਹਨ, ਉੱਥੇ ਸਦਾ ਹੀ ਸਾਵਣ ਹੁੰਦਾ ਹੈ, ਸਦਾ ਹੀ। ਪਰ ਲਾਭ ਜਿਹੜਾ ਹੈ ਨਾ, ਉਹ ਕਿਸੇ ਕਿਸੇ ਨੂੰ ਮਿਲਦਾ ਹੈ। ਜਿਵੇਂ ਮਲਾਰ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਨਾਨਕ ਸਾਵਣ ਜੇ ਵਸੈ ਚਹੋ ਉਹ ਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ। ਫਿਰ ਕਹਿੰਦੇ ਨਾਨਕ ਸਾਵਣ ਜੇ ਵਸੈ ਚਹੋ ਵਿਛੋੜਾ ਹੋਏ, ਗਾਏ ਪੁੱਤਾ ਨਿਰਦਨਾ ਪੰਥੀ ਚਾਕਰ ਹੋਏ। ਲੰਬੀ ਚੌੜੀ ਇਸ ਦੀ ਵਿਚਾਰਧਾਰਾ ਹੈ। ਭਾਵ ਅਰਥ ਅਤੇ ਅੰਤਰੀ ਅਰਥ ਹਨ ਇਸ ਦੇ। ਸੋ ਸਮਝਾ ਰਹੇ ਹਨ ਕਿ ਸ਼ਬਦ ਦੁਆਰਾ ਜੀਵਨ ਸਵਾਰਿਆ ਜਾਂਦਾ ਹੈ।
ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ, ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ।
ਉਹਨਾਂ ਗੁਰਮੁਖ ਰੂਪ ਜੀਵ ਰੂਪ ਇਸਤਰੀਆਂ ਦਾ ਸੁਹਾਗ ਭਾਗ ਸਦਾ ਵਾਸਤੇ ਕਾਇਮ ਦਾਇਮ ਰਹਿੰਦਾ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਰੂਪ ਗਲੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਹਾਰ ਪਾ ਲਿਆ। ਭਾਵ ਇਹ ਕਿ ਜਿਨ੍ਹਾਂ ਨੇ ਨਾਮ ਦੇ ਨਾਲ ਆਪਣਾ ਹਿਰਦਾ ਜੋੜ ਦਿੱਤਾ। ਸਾਧ ਸੰਗਤ ਜੀ, ਇਹੀ ਕਠਿਨ ਗੱਲ ਹੈ। ਉਂਝ ਜਪਣ ਵਾਲੇ ਤਾਂ ਬਥੇਰੇ ਹਨ, ਪਰ ਹਿਰਦਾ ਜੋੜਨ ਵਾਲਾ ਕੋਈ ਵਿਰਲਾ ਹੁੰਦਾ ਹੈ, ਜਿਹੜੇ ਰਾਮ ਨਾਮ ਦੇ ਹਾਰ ਨੂੰ ਆਪਣੇ ਹਿਰਦੇ ਰੂਪ ਗਲੇ ਦੇ ਵਿੱਚ ਧਾਰਨ ਕਰ ਲੈਂਦੇ ਹਨ, ਉਹ ਭਾਗਾਂ ਵਾਲੇ ਹਨ। ਸੋ ਸਾਵਣ ਦੇ ਮਹੀਨੇ ਦੁਆਰਾ ਮਿਲਾਪ ਵਾਲੇ ਗੁਰਮੁਖਾਂ ਦੀ ਅਵਸਥਾ ਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਉਹਨਾਂ ਤੋਂ ਸਦਕੇ ਹੋਣ ਵਾਸਤੇ, ਉਹਨਾਂ ਤੋਂ ਕੁਰਬਾਨ ਹੋਣ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਸ਼ੁਭ ਸਿੱਖਿਆ ਸ਼ੁਭ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਜੀ।
ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰਨ ਹਾਰ। ਸਾਵਨ ਤਿੰਨਾ ਸੁਹਾਗਣੀ, ਜਿਨ ਰਾਮ ਨਾਮ ਉਰ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।